ਗੁਰੂ ਰੁਪਿਆਰੀ ਸਾਧ ਸੰਗਤ ਜੀ, ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਸੁਰਤ ਦੇ ਚਾਰ ਪੜਾਅ ਦੱਸੇ ਗਏ ਹਨ। ਚੌਥੇ ਪੜਾਅ ਦੀ ਥੋੜ੍ਹਾ ਵਿਸਥਾਰ ਕੀਤਾ ਗਿਆ ਕਿ ਕਿਹੋ ਜਿਹਾ ਹੈ, ਇੱਥੇ ਕੀ ਹੁੰਦਾ ਹੈ, ਇੱਥੇ ਕੌਣ ਵੱਸਦੇ ਹਨ, ਸਤਿਗੁਰੂ ਇੱਥੇ ਵਸਣ ਵਾਲਿਆਂ ਨਾਲ ਕੀ ਕਰਦਾ ਹੈ, ਫਿਰ ਇਹ ਅਵਸਥਾ ਕਿਵੇਂ ਪ੍ਰਾਪਤ ਹੁੰਦੀ ਹੈ। ਇਸ ਤੋਂ ਅੱਗੇ ਜਦੋਂ ਇਹ ਅਵਸਥਾ ਪ੍ਰਾਪਤੀ ਲਈ ਜਗਿਆਸੂ ਉੱਦਮ ਕਰਦਾ ਹੈ, ਸ਼ੁਰੂਆਤੀ ਦੌਰ ਵਿੱਚ ਹੀ ਬਖਸ਼ਿਸ਼ ਹੋ ਜਾਂਦੀ ਹੈ। ਕਈ ਜਗਿਆਸੂ ਇਸ ਬਖਸ਼ਿਸ਼ ਨਾਲ ਉਹ ਕੰਮ ਕਰ ਬੈਠਦੇ ਹਨ ਕਿ ਉਹ ਆਪ ਹੀ ਆਪਣੀ ਤਰੱਕੀ ਵਿੱਚ ਵਾਧਾ ਪੈਦਾ ਕਰਦੇ ਹਨ, ਭਾਵ ਉਹਨਾਂ ਦੀ ਸੁਰਤ ਉਖੜ ਜਾਂਦੀ ਹੈ, ਢਹਿੰਦੀਆਂ ਕਲਾਂ ਵਿੱਚ ਵਿਚਰਦੇ ਹਨ। ਕਈ ਤਾਂ ਇਸ ਤੋਂ ਵੀ ਅਗਾਂਹ ਨਿਕਲ ਜਾਂਦੇ ਹਨ, ਇਸ ਬਖਸ਼ਿਸ਼ ਨਾਲ ਆਤਮਕ ਪਾਪ ਕਮਾਉਂਦੇ ਹਨ। ਸੋ ਜਿੱਥੇ ਇਹ ਲਾਭ ਲਈ ਸੀ ਬਖਸ਼ਿਸ਼, ਉੱਥੇ ਇਸ ਨੂੰ ਹਾਨੀਕਾਰਕ ਬਣਾ ਲੈਂਦੇ ਹਾਂ। ਇਹਨਾਂ ਸਾਰੀਆਂ ਵਿਚਾਰਾਂ 'ਤੇ ਆਧਾਰਿਤ ਅੱਜ ਦਾ ਗੁਰਬਾਣੀ ਵਿਚਾਰ ਲੇਖ। ਪਰਮਾਰਥ ਵਿੱਚ ਜੀਵ ਦੀ ਸੁਰਤ ਦੇ ਚਾਰ ਪੜਾਅ ਦੱਸੇ ਜਾਂਦੇ ਹਨ। ਪਹਿਲਾ ਹੈ ਜਾਗ੍ਰਿਤ ਅਵਸਥਾ। ਅਸੀਂ ਸਾਰੇ ਜੀਵ ਜਦ ਜਾਗਦੇ ਹੁੰਦੇ ਹਾਂ ਤਾਂ ਸਾਡਾ ਮਨ ਬਾਹਰਮੁਖੀ ਮਾਇਕੀ ਰੁਝੇਵਿਆਂ ਵਿੱਚ ਗਲਤਾਨ ਰਹਿੰਦਾ ਹੈ। ਇਹ ਮਨ ਧੰਦੇ ਬਾਂਦਾ ਕਰਮ ਕਮਾਏ, ਮਾਇਆ ਮੂਠਾ ਸਦਾ ਬਿਲਾਏ, ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੋਹ, ਨਾਨਕ ਨਾਮ ਨਾ ਚੇਤਨੀ ਅਗਿਆਨੀ ਅੰਦਲੇ ਅਵਰੇ ਕਰਮ ਕਮਾਏ। ਇਸ ਅਵਸਥਾ ਵਿੱਚ ਸਾਡੇ ਮਨ ਨੂੰ ਹਉਮੈ ਅਥਵਾ ਮਾਇਆ ਦੇ ਦਾਇਰੇ ਤੋਂ ਬਾਹਰ ਹੋਰ ਕੁਝ ਸੁਝਦਾ ਹੀ ਨਹੀਂ। ਜਾਗ੍ਰਿਤ ਅਵਸਥਾ ਵਿੱਚ ਸਾਡੇ ਮਨ ਨੂੰ ਹਉਮੈ ਅਥਵਾ ਮਾਇਆ ਦੇ ਦਾਇਰੇ ਤੋਂ ਬਾਹਰ ਹੋਰ ਕੁਝ ਸੁਝਦਾ ਹੀ ਨਹੀਂ। ਹਉਮੈ ਮਮਤਾ ਮੋਹਣੀ ਮਨਮੁੱਖਾਂ ਨੂੰ ਗਈ ਖਾਏ, ਜੋ ਮੋਹ ਦੂਜੇ ਚਿਤਲਾਏ ਦੇ ਤਿੰਨਾ ਵਿਆਪ ਰਹੀ ਲਿਪਟਾਏ। ਭੂਲਿਓ ਮਨ ਮਾਇਆ ਉਰਜਾਇਓ, ਜੋ ਜੋ ਕਰਮ ਕੀਓ ਲਾਲਚ ਲਗਤੈ ਤੈਂ ਆਪ ਬੰਦਾਇਓ। ਸਾਧੋ ਇਹ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ, ਐਸਾ ਤੈਂ ਜਗ ਭਰਮ ਲਾਇਆ ਕੈਸੇ ਬੂਝੇ ਜਬ ਮੋਇਆ ਹੈ ਮਾਇਆ, ਮਨ ਮਾਇਆ ਮੈਂ ਫਦਰਿਓ ਬਿਸਰਿਓ ਗੋਬਿੰਦ ਨਾਮ, ਕਉ ਨਾਨਕ ਬਿਨ ਹਰ ਭਜਨ ਜੀਵਨ ਕਉਨੇ ਕਾਮ। ਦੂਸਰਾ ਸੁਰਤ ਦਾ ਪੜਾਅ ਹੈ ਸੁਪਨ ਅਵਸਥਾ। ਜਦ ਸਾਨੂੰ ਨੀਂਦ ਆ ਜਾਂਦੀ ਹੈ ਤਾਂ ਸਾਡੇ ਜੀਵਨ ਦੇ ਪਿਛਲੇ ਕਰਮਾਂ ਦੀ ਫਿਲਮ ਸਾਡੇ ਮਨ ਉੱਤੇ ਉਗੜ ਆਉਂਦੀ ਹੈ। ਸਾਰਾ ਸੰਸਾਰ ਇਹਨਾਂ ਦੋਹਾਂ ਮਾਨਸਿਕ ਅਵਸਥਾਵਾਂ ਜਾਗ੍ਰਤ ਅਤੇ ਸੁਪਨ ਵਿੱਚ ਹੀ ਪਰਵਿਰਤ ਅਤੇ ਗਲਤਾਨ ਹੈ। ਇਹ ਸਭ ਮਾਇਕੀ ਬਾਰਮੁਖੀ ਦੂਜੇ ਭਾਵ ਵਾਲਾ ਵਡਖੇਲ ਤਮਾਸ਼ਾ ਹੈ, ਜਿਸ ਵਿੱਚ ਹਉਮੈ ਦਾ ਹੀ ਬੋਲਬਾਲਾ ਅਤੇ ਵਰਤ ਵਰਤਾਰਾ ਹੈ। ਐਸੇ ਜੀਵਾਂ ਨੂੰ ਅੰਤਰਮੁਖੀ ਆਤਮਕ ਜੀਵਨ ਦੀ ਸੋਝੀ ਨਹੀਂ ਅਤੇ ਨਾ ਹੀ ਇਸ ਬਾਰੇ ਕੁਝ ਜਾਣਨ ਦੀ ਲੋੜ ਪਾਸਦੀ ਹੈ। ਕੋਈ ਵਿਰਲੇ ਭਾਗਾਂ ਵਾਲੇ ਗੁਰਮੁਖ ਜਨ ਹੀ ਅੰਤਰਮੁਖੀ ਹੋ ਕੇ ਆਤਮਕ ਮੰਡਲ ਦੀ ਪਿਰਮ ਖੇਲ ਖੇਲਦੇ ਹਨ। ਐਸੇ ਜਨ ਵਿਰਲੇ ਸੰਸਾਰੇ ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ, ਕੋਟ ਮਦੇ ਕੋ ਵਿਰਲਾ ਸੇਵਕ ਹੋਰ ਸਗਲੇ ਵਿਵਹਾਰੀ, ਕੋਟਨ ਮੈਂ ਨਾਨਕ ਕਉ ਨਾਰਾਇਣ ਜੈ ਚੀਤ, ਜਗ ਮੈਂ ਉੱਤਮ ਕਾਢੀਐ ਵਿਰਲੇ ਕੇਈ ਕੇ, ਗੁਰ ਕਾ ਸ਼ਬਦ ਕੋ ਵਿਰਲਾ ਬੂਝੈ, ਨਾਨਕ ਬਿਰਲੇ ਪਾਈਐ ਜੋ ਨਾ ਰਚੈ ਪਰਪੰਚ। ਤੀਸਰਾ ਹੈ ਸਸ਼ੋਪਤੀ ਅਵਸਥਾ। ਇਹ ਫੁਰਨਾਹੀਣ ਸੁਰਤੀ ਦੀ ਸ਼ੂਨ ਅਵਸਥਾ ਹੈ। ਸਿਮਰਨ ਦੁਆਰਾ ਮਨ ਇਕਾਗਰ ਹੋਣ ਕਰਕੇ ਜਗਿਆਸੂ ਆਪਣੇ ਅੰਦਰ ਬੇਅੰਤ ਸ਼ਕਤੀਆਂ ਮਹਿਸੂਸ ਕਰਦਾ ਹੈ, ਜਿਨ੍ਹਾਂ ਨੂੰ ਉਹ ਕਈ ਤਰ੍ਹਾਂ ਨਾਲ ਵਰਤਦਾ ਹੈ, ਜਿਵੇਂ ਕਿ ਰਿਧੀਆਂ ਸਿੱਧੀਆਂ, ਕਰਾਮਾਤਾਂ, ਹਿਪਨੋਟਿਜ਼ਮ, ਮੈਸਮੈਰਿਜ਼ਮ, ਕਾਲਾ ਜਾਦੂ, ਤਾਂਤਰਿਕ ਯੋਗ, ਵਾਕ ਸਿੱਧੀ, ਅੰਤਰਯਾਮਤਾ ਆਦਿ। ਜਗਿਆਸੂ ਇਹਨਾਂ ਚਿਲਕਵੇਂ ਅਚੰਬਿਆਂ ਅਤੇ ਜਾਦੂ ਟੂਣਿਆਂ ਵਿੱਚ ਰਚ ਮਿਚ ਜਾਂਦਾ ਹੈ ਅਤੇ ਇਸੇ ਨੂੰ ਹੀ ਆਤਮਕ ਮੰਜ਼ਿਲ ਸਮਝ ਲੈਂਦਾ ਹੈ। ਧਿਆਨ ਦੇਣਾ ਜੀ, ਜਦੋਂ ਸਸ਼ੋਪਤੀ ਅਵਸਥਾ ਵਿੱਚ ਜਗਿਆਸੂ ਸਿਮਰਨ ਕਰਕੇ ਕੁਝ ਸ਼ਕਤੀਆਂ ਪ੍ਰਾਪਤ ਕਰ ਲੈਂਦਾ, ਅੰਤਰਯਾਮਤਾ ਜਾਂ ਵਾਕ ਸਿੱਧੀ ਜਾਂ ਹੋਰ ਤਰ੍ਹਾਂ ਦੀਆਂ ਸ਼ਕਤੀਆਂ, ਸੋ ਜਗਿਆਸੂ ਫਿਰ ਇਹਨਾਂ ਚਿਲਕਵੇ ਅਚੰਬਿਆਂ ਅਤੇ ਜਾਦੂ ਟੋਣਿਆਂ ਵਿੱਚ ਰਚ ਮਿਚ ਜਾਂਦਾ ਹੈ ਅਤੇ ਇਸ ਨੂੰ ਹੀ ਆਤਮਕ ਮੰਜ਼ਿਲ ਸਮਝ ਲੈਂਦਾ ਹੈ। ਆਮ ਤੌਰ 'ਤੇ ਜੋਗੀ ਲੋਕਾਂ ਦਾ ਜਿਹੜਾ ਪਰਮਾਰਥ ਹੈ ਉਹ ਇੱਥੋਂ ਤਾਂ ਹੀ ਸੀਮਤ ਆਉਂਦਾ ਹੈ। ਇਹਨਾਂ ਤਿੰਨਾਂ ਅਵਸਥਾਵਾਂ ਵਿੱਚ ਮਾਇਆ ਦੀ ਛਾਇਆ ਆਉਂਦੀ ਹੈ, ਜਾਗਰਤ, ਸੁਪਨ, ਸਸ਼ੋਪਤੀ। ਇਹਨਾਂ ਤਿੰਨਾਂ ਅਵਸਥਾਵਾਂ ਵਿੱਚ ਮਾਇਆ ਦੀ ਛਾਇਆ ਆਉਂਦੀ ਹੈ ਅਤੇ ਸੂਖਮ ਹਉਮੈ ਦੀ ਅੰਸ਼ ਆਉਂਦੀ ਹੈ। ਅਸੀਂ ਜਨਮਾਂ ਜਨਮਾਂ ਤੋਂ ਬਾਰਮੁਖੀ ਮਾਇਕੀ ਸੰਸਾਰ ਵਿੱਚ ਵਿਚਰਦੇ ਆਏ ਹਾਂ। ਸਾਨੂੰ ਅਗਿਆਨਤਾ ਵਿੱਚ ਸੋਝੀ ਨਹੀਂ ਆਉਂਦੀ ਕਿ ਬਾਰਮੁਖੀ ਜੀਵਨ ਤੋਂ ਬਿਨਾਂ ਕੋਈ ਉਚੇਰਾ, ਚੰਗੇਰਾ, ਕੋਈ ਸੁਨੇਰਾ, ਸੁਖਦਾਈ, ਅੰਤਰਮੁਖੀ ਆਤਮ ਜੀਵਨ ਵੀ ਹੈ। ਸਾਡਾ ਮਨ ਬਾਰਮੁਖੀ ਮਾਇਕੀ ਮੰਡਲ ਵਿੱਚ ਹੀ ਬੇਪਰਵਾਹ ਹੋ ਕੇ ਦੁੜੰਗੇ ਲਾਉਣ ਗਿਜਿਆ ਹੋਇਆ ਹੈ। ਇਸ ਨੂੰ ਅੰਤਰਮੁਖੀ ਹੋਣਾ ਔਖਾ ਅਤੇ ਅਣਹੋਣਾ ਲੱਗਦਾ ਹੈ। ਹਾਂਜੀ, ਇਸ ਬਾਰਮੁਖੀ ਗਿਜੇ ਹੋਏ ਮਨ ਨੂੰ ਅੰਤਰਮੁਖੀ ਹੋਣਾ ਔਖਾ ਅਤੇ ਅਣਹੋਣਾ ਲੱਗਦਾ ਹੈ। ਆਖਣ ਔਖਾ ਸਾਚਾ ਨਾਮ, ਪਰ ਗੁਰਬਾਣੀ ਵਿੱਚ ਸਪਸ਼ਟ ਹੁਕਮ ਹੈ, ਬਾਹਰ ਜਾ ਤੋ ਠਾਕ ਰਹਾਵੈ ਗੁਰਮੁਖ ਸਹਿਜ ਸਮਾਵੈ। ਸ਼ੇਖਾ ਚੌਚਕਿਆ ਚੌਵਾਇਆ ਇਹ ਮਨ ਇਕਤ ਕਰ ਆਣ, ਇਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਮਨ ਮੇਰਿਆ ਅੰਤਰ ਤੇਰੇ ਨਿਧਾਨ ਹੈ, ਮਨ ਮੇਰਿਆ ਅੰਤਰ ਤੇਰੇ ਨਿਧਾਨ ਹੈ, ਬਾਹਰ ਵਸਤ ਨਾ ਪਾਲ, ਜੋ ਪਾਵੈ ਸੋ ਪਹੁੰਚ ਤੂੰ ਗੁਰਮੁਖ ਨਦਰ ਨਿਹਾਲ। ਗੁਰਮੁਖ ਨਦਰ ਨਿਹਾਲ ਮਨ ਮੇਰੇ, ਅੰਤਰ ਹਰ ਨਾਮ ਸਖਾਈ, ਮਨਮੁਖ ਅੰਧਲੇ ਗਿਆਨ ਵੀ ਹੋਣੇ ਦੂਜੇ ਪਾਏ ਖੁਆਈ। ਮਿਲਿਆ ਮਿਲਿਆ ਨਾ ਮਿਲੇ, ਮਿਲੇ ਮਿਲਿਆ ਜੇ ਹੋਏ, ਅੰਤਰ ਆਤਮੈ ਜੋ ਮਿਲੇ, ਮਿਲਿਆ ਕਹੀਐ ਸੋਏ। ਚੌਥਾ ਸਾਡੀ ਸੁਰਤ ਦਾ ਪੜਾਵ ਹੈ ਚੌਥਾ ਪਦ, ਜਿਸ ਨੂੰ ਆਤਮ ਮੰਡਲ, ਤੁਰਿਆ ਅਵਸਥਾ, ਬ੍ਰਹਮ ਮੰਡਲ, ਪਰਮ ਪਦ, ਨਿਜ ਘਰ, ਸਹਿਜ ਘਰ, ਅਨੁਭਵ ਨਗਰ, ਅਬਚਲ ਨਗਰ, ਬੇਗਮਪੁਰਾ, ਸੱਚਖੰਡ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਸੋ ਇੱਥੇ ਹੁੰਦਾ ਕੀ ਹੈ? ਇੱਥੇ ਨਾਮ ਦਾ ਪ੍ਰਗਾਸ ਹੈ। ਹਾਂਜੀ, ਸੁਰਤ ਦੇ ਚੌਥੇ ਪੜਾਓ ਚੌਥੇ ਪਦ ਵਿੱਚ ਨਾਮ ਦਾ ਪ੍ਰਗਾਸ ਹੈ। ਇੱਥੇ ਨਾਮ ਦੀ ਰੁਣ ਚੁਣ ਹੈ, ਇੱਥੇ ਨਾਮ ਦੀ ਜੀਵਨ ਰਾਉ ਹੈ, ਇੱਥੇ ਨਾਮ ਦਾ ਮਹਾਰਸ ਹੈ, ਇੱਥੇ ਨਾਮ ਦਾ ਰੰਗ ਹੈ, ਇੱਥੇ ਨਾਮ ਦੀ ਮਸਤੀ ਹੈ, ਇੱਥੇ ਨਾਮ ਦਾ ਅਹਿਲਾਦ ਹੈ, ਇੱਥੇ ਅਨਹਦ ਧੁਨੀ ਵੱਜਦੀ ਹੈ, ਅਨਹਦ ਸ਼ਬਦ ਰਵ ਰਿਹਾ ਭਰਪੂਰ ਹੈ। ਇਸ ਅਵਸਥਾ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰੇ ਵਸਦੇ ਹਨ। ਕੌਣ ਵਸਦੇ ਹਨ? ਇਸ ਅਵਸਥਾ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰੇ ਵਸਦੇ ਹਨ, ਜੋ ਪ੍ਰਭੂ ਦੀ ਪਾਵਨ ਹਜ਼ੂਰੀ ਵਿੱਚ ਪਿਰਮ ਪਿਆਲੇ ਦਾ ਰੰਗ ਰਸ ਪਹੁੰਚ ਕੇ ਅਲਮਾਸ ਮਤਵਾਰੇ ਹੋ ਜਾਂਦੇ ਹਨ। ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਿਹਾ, ਅਹਿਨਸ ਬਨੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਤ ਗਿਆ। ਸੋ ਜਿਹੜੇ ਇੱਥੇ ਵਸਦੇ ਹਨ ਉਹਨਾਂ ਨਾਲ ਸਤਿਗੁਰੂ ਕੀ ਕਰਦਾ ਹੈ? ਇੱਥੇ ਸਤਿਗੁਰੂ ਆਪਣੇ ਰੰਗਰਤਣਿਆਂ ਗੁਰਮੁਖਾਂ ਨਾਲ ਪਿਆਰ ਕਰਦਾ ਹੈ, ਲਾਡ ਲਡਾਉਂਦਾ ਹੈ, ਖੇਲ ਖਿਲਾਉਂਦਾ ਹੈ, ਪ੍ਰਿਤਪਾਲਦਾ ਹੈ, ਨਿਤਸਾਰ ਸੰਭਾਲਦਾ ਹੈ, ਪਾਪ ਕੱਟਦਾ ਹੈ, ਕਲ ਕਲੇਸ਼ ਤੋਂ ਬਚਾਉਂਦਾ ਹੈ, ਜਮਾਂ ਤੋਂ ਰੱਖਿਆ ਕਰਦਾ ਹੈ। ਇੱਥੇ ਸਤਿਗੁਰੂ ਆਪਣੇ ਰੰਗਰਤੜਿਆਂ ਨੂੰ ਮੁਕਤੀ ਬਖਸ਼ਦਾ ਹੈ, ਪਿਰਮ ਪਿਆਲੇ ਪਿਲਾਉਂਦਾ ਹੈ, ਪ੍ਰੀਤ ਡੋਰੀ ਨਾਲ ਖਿੱਚਦਾ ਹੈ, ਸਿਮਰਨ ਕਰਾਉਂਦਾ ਹੈ, ਸਿਮਰਨ ਜੀਵਨ ਬਖਸ਼ਦਾ ਹੈ। ਖੇਲ ਖਿਲਾਏ ਲਾਡ ਲਡਾਵੇ, ਸਦਾ ਸਦਾ ਅੰਦਾਈ, ਪ੍ਰਤ ਪਾਲੇ ਬਾਰਕ ਕੀ ਨਿਆਈ, ਜੈਸੇ ਮਾਤ ਪਿਤਾਈ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਉਹ ਪ੍ਰਿਤ ਪਾਲਕ, ਹਰ ਜੀ ਮੇਰੀ ਸਾਰ ਕਰੇ, ਹਮ ਹਰ ਕੇ ਬਾਰਕ, ਹਰ ਕੇ ਬਾਲਕ। ਸਹਿਜੇ ਸਹਿਜ ਖਿਲਾਏਂਦਾ, ਨਹੀਂ ਕਰਦਾ ਆਲਕ, ਔਗੁਣ ਕੋ ਨਾ ਚਿਤਾਰਦਾ, ਗਲ ਸੇਤੀ ਲਾਇਕ। ਮੂੰਹ ਮੰਗਾਂ ਸੋਈ ਦੇਵਦਾ, ਮੂੰਹ ਮੰਗਾਂ ਸੋਈ ਦੇਵਦਾ, ਹਰ ਪਿਤਾ ਸੁਖਦਾਇਕ। ਗਿਆਨ ਰਾਸ ਨਾਮ ਧਨ ਸੌਂਪਿਓਨ, ਇਸ ਸੌਦੇ ਲਾਇਕ। ਸਾਂਝੀ ਗੁਰ ਨਾਲ ਬਹਾ ਲਿਆ, ਸਰਬ ਸੁਖ ਪਾਇਕ। ਮੈਂ ਨਾਲੋਂ ਕਦੇ ਨਾ ਵਿਛੜੈ, ਹਰ ਪਿਤਾ ਸਭਨਾ ਗਲਾਂ ਲਾਇਕ। ਸੋ ਇਹ ਹੈ ਕਿ ਉਹ ਜਿਹਾ ਇਹ ਆਤਮ ਮੰਡਲ ਨਿਰਮਲ ਹੂੰ ਅਤ ਨਿਰਮਲੀਆ ਹੈ, ਇੱਥੇ ਮਾਇਆ ਦੀ ਛਾਇਆ ਨਹੀਂ ਹੈ। ਚੌਥੇ ਪਦ ਜਾਂ ਆਤਮ ਮੰਡਲ ਵਿੱਚ ਮਾਇਆ ਦੀ ਛਾਇਆ ਨਹੀਂ ਹੈ, ਇੱਥੇ ਹਉਮੈ ਦਾ ਅਭਾਵ ਹੈ, ਇੱਥੇ ਸਦਾ ਖੈਰ, ਸਦਾ ਸੁਖ, ਸਦਾ ਖੁਸ਼ੀ, ਪ੍ਰੀਤ ਪ੍ਰੇਮ ਰਸ ਚਾਉ ਨਾਮ ਵਰਤ ਰਿਹਾ ਹੁੰਦਾ ਹੈ। ਅਸਲ ਵਿੱਚ ਇਸ ਸੂਖਮ ਅਵਸਥਾ ਨੂੰ ਸਾਡੀ ਅਲਪ ਬੁੱਧੀ ਪਕੜ ਹੀ ਨਹੀਂ ਸਕਦੀ, ਬਿਆਨ ਹੀ ਨਹੀਂ ਕਰ ਸਕਦੀ, ਕਿਉਂਕਿ ਇਹ ਤਾਂ ਅਨੁਭਵੀ ਤੱਤ ਹੈ ਜੋ ਅੰਤਰ ਆਤਮੇ ਅਨੁਭਵ ਦੁਆਰਾ ਸਤਿਗੁਰੂ ਦੀ ਕਿਰਪਾ ਨਾਲ ਬੁੱਝਿਆ ਸੀਜਿਆ ਅਤੇ ਮਾਣਿਆ ਜਾ ਸਕਦਾ ਹੈ, ਜਿਸ ਨੂੰ ਕੋਈ ਵਿਰਲਾ ਜਗਿਆਸੂ ਹੀ ਬੁੱਝਦਾ ਹੈ। ਗੁਰਮੁਖ ਵਿਰਲਾ ਕੋਈ ਬੂਝੈ, ਸ਼ਬਦੇ ਰਿਹਾ ਸਮਾਈ, ਨਾਮ ਰਤੇ ਸਦਾ ਸੁਖ ਹੋਈ, ਗੁਰਮੁਖ ਵਿਰਲਾ ਬੂਝੈ ਕੋਈ। ਹੁਣ ਸਵਾਲ ਇਹ ਉੱਠਦਾ ਹੈ, ਇੱਥੇ ਪਹੁੰਚਿਆ ਕਿਵੇਂ ਜਾਵੇ? ਇੱਕ ਉਦਾਹਰਣ ਰਾਹੀਂ ਸਮਝਾਉਂਦੇ ਹਨ। ਸ਼ਰਾਬੀ ਸ਼ਰਾਬ ਪੀਣ ਦਾ ਅਭਿਆਸ ਕਰਕੇ ਆਪ ਹੀ ਸ਼ਰਾਬ ਦਾ ਸਰੂਪ ਬਣ ਜਾਂਦਾ ਹੈ, ਫਿਰ ਉਹ ਸ਼ਰਾਬ ਨੂੰ ਆਪ ਨਹੀਂ ਯਾਦ ਕਰਦਾ, ਬਲਕਿ ਉਸਦਾ ਮਨ ਤਨ ਅੰਤਸ਼ਕਰਣ ਅਥਵਾ ਸਮੁੱਚਾ ਆਪਾ ਸ਼ਰਾਬ ਲਈ ਕੂਕਾਂ ਮਾਰਦਾ ਹੈ, ਅਤੇ ਉਸਦੇ ਹਰ ਇੱਕ ਖਿਆਲ ਸੋਚਣੀ ਕਰਤਵ ਵਿੱਚ ਸ਼ਰਾਬ ਦੀ ਰੰਗਤ ਸਹਿਜ ਸੁਭਾਏ ਪ੍ਰਗਟ ਆਉਂਦੀ ਹੈ। ਇਸੇ ਤਰ੍ਹਾਂ ਜਦ ਜਗਿਆਸੂ ਗੁਰਮੰਤਰ ਦਾ ਮਨ ਨਾਲ ਚਿੱਤ ਨਾਲ ਸਿਮਰਨ ਕਰਦਾ ਹੈ, ਤਾਂ ਸਹਿਜੇ ਸਹਿਜੇ ਗੁਰਮੰਤਰ ਉਸਦੇ ਮਨ ਚਿੱਤ ਅੰਤਸ਼ਕਰਨ ਵਿੱਚ ਤਸ ਵਸ ਰਸ ਜਾਂਦਾ ਹੈ, ਅਤੇ ਜਗਿਆਸੂ ਸਿਮਰਨ ਦਾ ਹੀ ਸਰੂਪ ਬਣ ਜਾਂਦਾ ਹੈ। ਸਿਮਰਨ ਦੀ ਇਸ ਅਵਸਥਾ ਨੂੰ ਗੁਰਬਾਣੀ ਇਉਂ ਦਰਸਾਉਂਦੀ ਹੈ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਸੋ ਬੋਤਲ ਵਿੱਚ ਪਈ ਸ਼ਰਾਬ ਦਾ ਸਰੂਪ ਇਹ ਕੌੜਾ ਕੁਸੈਲਾ ਰੰਗ ਬਿਰੰਗਾ ਮਿਲਗੋਬਾ ਘੋਲ ਹੀ ਆਉਂਦਾ ਹੈ, ਪਰ ਉਸਨੂੰ ਪੀਣ ਨਾਲ ਜੋ ਸਰੂਰ ਸ਼ਰਾਬੀ ਨੂੰ ਆਉਂਦਾ ਹੈ ਉਹ ਵਿਲੱਖਣ ਆਉਂਦਾ ਹੈ। ਸੋ ਨਿਰਾਪੁਰਾ ਸ਼ਰਾਬ ਦੇ ਅਖਰੀ ਨਾਮ ਜਾਂ ਸ਼ਰਾਬ ਦੀ ਦਿਮਾਗੀ ਜਾਣਕਾਰੀ ਜਾਂ ਬਾਰਮੁਖੀ ਬੋਤਲਾਂ ਦੀ ਸੰਗਤ ਸ਼ਰਾਬ ਦੇ ਗੁਣਾਂ ਅਤੇ ਔਗੁਣਾਂ ਦੇ ਗਿਆਨ ਨਾਲ ਇਹ ਸਰੂਰ ਨਹੀਂ ਆ ਸਕਦਾ। ਇਹ ਸਰੂਰ ਤਾਂ ਸ਼ਰਾਬ ਦੇ ਅਖਰੀ ਗਿਆਨ ਤੋਂ ਵਿਲੱਖਣ ਅਤੇ ਹੋਰਵੇਂ ਹੈ, ਪਰ ਜਦ ਉਹੀ ਸ਼ਰਾਬ ਪੀਤੀ ਜਾਵੇ ਤਾਂ ਉਹੀ ਸ਼ਰਾਬ ਕਿਸੇ ਅਕਹਿ ਸਰੂਰ ਵਿੱਚ ਬਦਲ ਜਾਂਦੀ ਹੈ। ਸ਼ਰਾਬ ਦੀ ਹਸਤੀ ਨਹੀਂ ਰਹਿੰਦੀ, ਭਾਵ ਉਹਦਾ ਜਿਹੜਾ ਬਾਹਰਲਾ ਸਲੂਸ਼ਨ ਸੀ ਉਹ ਨਹੀਂ ਰਹਿੰਦਾ, ਪਰ ਉਸਦਾ ਅਸਰ ਅਨੋਖੇ ਉਮਾ ਉਤਸ਼ਾਹ ਸਰੂਰ ਅਤੇ ਮਸਤੀ ਦੇ ਰੂਪ ਵਿੱਚ ਪਰਵਿਰਤ ਹੋ ਕੇ ਪ੍ਰਗਟ ਆਉਂਦਾ ਹੈ। ਠੀਕ ਇਸੇ ਤਰ੍ਹਾਂ ਸਿਮਰਨ ਅਭਿਆਸ ਕਰਦੇ ਕਰਦੇ ਗੁਰਮੰਤਰ ਸਾਡੇ ਤਨ ਮਨ ਬੁੱਧੀ ਅੰਤਸ਼ਕਰਨ ਵਿੱਚ ਉਤਰ ਜਾਂਦਾ ਹੈ, ਅਤੇ ਕਿਸੇ ਸੁਭਾਗੇ ਸਮੇਂ ਆਤਮ ਕਲਾ ਦੀ ਛੋਹ ਨਾਲ ਇਹ ਇਲਾਹੀ ਰਸ ਰੰਗ ਪ੍ਰੀਤ ਪਿਆਰ ਵਿੱਚ ਬਦਲ ਜਾਂਦਾ ਹੈ। ਧਿਆਨ ਦੇਣਾ ਜੀ, ਜਿਵੇਂ ਸ਼ਰਾਬੀ ਸ਼ਰਾਬ ਨੂੰ ਪੀਂਦਾ ਹੈ, ਉਸਦਾ ਬਾਹਰਲਾ ਸਰੂਪ ਨਹੀਂ ਰਹਿੰਦਾ ਸ਼ਰਾਬ ਦਾ, ਪਰ ਉਹੀ ਉਹ ਸ਼ਰਾਬ ਸਰੂਰ ਵਿੱਚ ਬਦਲ ਜਾਂਦੀ ਹੈ। ਇਸੇ ਤਰ੍ਹਾਂ ਜਦ ਜਗਿਆਸੂ ਗੁਰਮੰਤਰ ਦਾ ਮਨ ਚਿੱਤ ਨਾਲ ਅਭਿਆਸ ਕਰਦਾ ਹੈ ਤਾਂ ਸਾਡੇ ਤਨ ਮਨ ਬੁੱਧੀ ਅੰਤਸ਼ਕਰਨ ਵਿੱਚ ਜਦੋਂ ਇਹ ਅਭਿਆਸ ਉਤਰ ਜਾਂਦਾ ਹੈ ਤਾਂ ਕਿਸੇ ਸੁਭਾਗੇ ਸਮੇਂ ਇਹ ਆਤਮ ਕਲਾ ਦੀ ਛੋਹ ਨਾਲ ਇਹ ਗੁਰਮੰਤਰ ਦੇ ਜਿਹੜੇ ਚਾਰ ਅੱਖਰ ਨੇ ਇਹ ਕਿਸੇ ਰਸ ਰੰਗ ਪ੍ਰੀਤ ਪਿਆਰ ਵਿੱਚ ਬਦਲ ਜਾਂਦੇ ਹਨ। ਇਸ ਤਰ੍ਹਾਂ ਫਿਰ ਜਗਿਆਸੂ ਦਾ ਸਿਮਰਨ ਧਿਆਵਣਾ ਹੋ ਜਾਂਦਾ ਹੈ ਅਤੇ ਉਸਦਾ ਜੀਵਨ ਰੂਪ ਹੀ ਸਿਮਰਨ ਬਣ ਜਾਂਦਾ ਹੈ। ਗੁਰਮੁਖ ਜਨ ਨਾਮ ਦੇ ਰੰਗ ਰਸ ਵਿੱਚ ਅਲਮਸਤ ਮਤਵਾਰਾ ਹੋ ਕੇ ਅਕਹਿ ਆਤਮਕ ਉਤਸ਼ਾਹ ਅਤੇ ਉਮਾ ਵਿੱਚ ਵਿਚਰਦਾ ਹੈ, ਜਿਸ ਨੂੰ ਗੁਰਮਤ ਵਿੱਚ ਚੜ੍ਹਦੀਆਂ ਕਲਾ ਕਿਹਾ ਜਾਂਦਾ ਹੈ। ਹਾਂਜੀ, ਅਸਲੀ ਚੜ੍ਹਦੀਆਂ ਕਲਾ ਕਿਸ ਨੂੰ ਕਹਿੰਦੇ ਹਨ? ਜਦੋਂ ਸਿਮਰਨ ਕਰਦਿਆਂ ਕਰਦਿਆਂ ਸਿਮਰਨ ਧਿਆਵਣਾ ਹੋ ਜਾਂਦਾ ਹੈ ਅਤੇ ਗੁਰਮੁਖ ਜਨ ਇਸ ਨਾਮ ਦੇ ਰੰਗ ਰਸ ਵਿੱਚ ਅਲਮਸਤ ਮਤਵਾਰਾ ਹੋ ਕੇ ਅਕਹਿ ਆਤਮਕ ਉਤਸ਼ਾਹ ਅਤੇ ਉਮਾ ਵਿੱਚ ਵਿਚਰਦਾ ਹੈ, ਇਸ ਨੂੰ ਗੁਰਮਤ ਵਿੱਚ ਚੜ੍ਹਦੀਆਂ ਕਲਾ ਕਿਹਾ ਗਿਆ ਹੈ। ਮਾਇਰੀ ਪੇਖ ਰਹੀ ਬਿਸਮਾਦ ਅਨਹ ਧੁਨੀ ਮੇਰਾ ਮਨ ਮੋਇਓ ਅਚਰਜ ਤਾਂ ਕੇ ਸਵਾਦ। ਦੇਖੋ ਅਚਰਜ ਪਿਆ, ਜੈ ਠਾਕੁਰ ਕੋ ਸੁਨਤ ਅਗਾਦ ਬੋਧ ਸੋ ਹਿਰਦੈ ਗੁਰਦਇਆ। ਯਾਦ ਰੱਖਣ ਵਾਲੀ ਗੱਲ, ਜ਼ਰੂਰੀ ਗੱਲ ਇਹ ਹੈ ਕਿ ਸ਼ਰਾਬ ਦਾ ਸਰੂਰ ਆਰਜ਼ੀ ਹੈ ਅਤੇ ਹਾਨੀਕਾਰਕ ਹੈ। ਇਹ ਤਾਂ ਮਿਸਾਲ ਵਜੋਂ ਵਰਤਿਆ ਗਿਆ ਸੀ ਸ਼ਰਾਬ ਨੂੰ ਉਦਾਹਰਣ ਵਜੋਂ, ਪਰ ਸ਼ਰਾਬ ਦਾ ਸਰੂਰ ਆਰਜ਼ੀ ਹੈ, ਟੈਂਪਰੇਰੀ ਹੈ, ਅਤੇ ਦੂਸਰਾ ਹਾਨੀਕਾਰਕ ਹੈ, ਨੁਕਸਾਨਦਾਇਕ ਹੈ। ਪਰ ਨਾਮ ਦਾ ਸਰੂਰ ਅਥਵਾ ਖੁਮਾਰੀ ਇਹ ਤਾਂ ਹਮੇਸ਼ਾ ਚੜੀ ਰਹਿੰਦੀ ਹੈ। ਹਰ ਰਸ ਪੀਵਤ ਸਦ ਹੀ ਰਾਤਾ ਆਨ ਰਸਾ ਖਿਨਮੈ ਲੈ ਜਾਤਾ। ਹਰ ਰਸ ਕੇ ਮਾਤੇ ਮਨ ਸਦਾ ਆਨੰਦ ਆਨ ਰਸਾ ਮੈਂ ਵਿਆਪੈ ਚਿੰਦ। ਅਸੀਂ ਗ੍ਰਹਿਸਥੀ ਲੋਕ ਹਾਂ, ਸਾਡੇ ਕੋਲੋਂ ਜੋਗੀਆਂ ਵਾਲੀਆਂ ਸਮਾਧੀਆਂ ਨਹੀਂ ਲੱਗ ਸਕਦੀਆਂ। ਇਸੇ ਲਈ ਸਤਿਗੁਰਾਂ ਨੇ ਸਾਨੂੰ ਸਾਧ ਸੰਗਤ ਅਥਵਾ ਸਤਸੰਗਤ ਦੀ ਸੌਖੀ ਸਾਧਨਾ ਦੱਸੀ ਹੈ, ਜਿਸ ਨੂੰ ਸਹਿਜ ਯੋਗ ਜਾਂ ਸਹਿਜ ਸਮਾਧ ਕਿਹਾ ਗਿਆ ਹੈ। ਧਿਆਨ ਦੇਣਾ ਜੀ, ਸਤਿਗੁਰਾਂ ਨੇ ਸਾਨੂੰ ਬੜੀ ਸੌਖੀ ਜੁਗਤ ਦੱਸੀ ਹੈ, ਸਾਧ ਸੰਗਤ ਜਾਂ ਸਤਸੰਗਤ, ਜਿਸ ਨੂੰ ਸਹਿਜ ਯੋਗ ਜਾਂ ਸਹਿਜ ਸਮਾਧ ਕਿਹਾ ਗਿਆ ਹੈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲਨ ਜਮਤਰਾਸ ਮਿਟਾਈ। ਸਾਧ ਸੰਗਤ ਕੈ ਆਸਰੈ ਪ੍ਰਭ ਸਿਉ ਰੰਗ ਲਾਏ, ਔਗੁਣ ਕਟ ਮੁਖ ਉਜਲਾ ਹਰ ਨਾਮ ਤਰਾਏ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮ, ਕਹੁ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣ। ਕੋਟ ਕਰਮ ਕਰ ਦੇ ਨਾ ਸੋਦਾ, ਸਾਧ ਸੰਗਤ ਮੈਂ ਮਨ ਪ੍ਰਬੋਧ। ਗੁਰਮੁਖ ਮਾਰਗ ਧਨ ਹੈ ਸਾਧ ਸੰਗਤ ਮਿਲ ਸੰਗ ਚਲਾਇਆ, ਸਾਧ ਜਨਾ ਕੈ ਸੰਗ ਭਉ ਜਲ ਤਾਰੀਅਨ, ਸਾਧ ਸੰਗ ਮਿਲ ਹਰ ਗੁਣ ਗਾਏ ਇਹ ਜਨਮ ਪਦਾਰਥ ਜੀ ਤਾਰੇ। ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਤ ਪੁਨੀਤ। ਸੋ ਸਿਮਰਨ ਕਰਦਿਆਂ ਹੋਇਆਂ ਸਤਿਗੁਰੂ ਦੀ ਅਪਾਰ ਬਖਸ਼ਿਸ਼ ਦੁਆਰਾ ਜਗਿਆਸੂ ਦੇ ਨਿਰਮਲ ਹਿਰਦੇ ਦੀਆਂ ਕਿੰਗਰੀਆਂ ਉੱਤੇ ਜਦ ਕਦੇ ਆਤਮਕ ਲਿਸ਼ਕ ਪੈਂਦੀ ਹੈ ਅਥਵਾ ਨਾਮ ਦੀ ਕਲਾ ਵਰਤਦੀ ਹੈ ਤਾਂ ਜਗਿਆਸੂ ਇਸ ਅਨੋਖੇ ਅੰਤਰ ਆਤਮਿਕ ਤਜਰਬੇ ਤੋਂ ਹੈਰਾਨ ਹੋ ਜਾਂਦਾ ਹੈ ਅਤੇ ਸਰੀਰ ਵਿੱਚ ਕੋਈ ਰੁਣ ਚੁਣ ਅਥਵਾ ਕੰਬੜੀ ਜਿਹੀ ਮਹਿਸੂਸ ਹੁੰਦੀ ਹੈ। ਧਿਆਨ ਦੇਣਾ ਜੀ, ਸਿਮਰਨ ਕਰਦਿਆਂ ਕਰਦਿਆਂ ਜਦੋਂ ਮਨ ਨਿਰਮਲ ਹੋ ਜਾਂਦਾ ਹੈ ਅਤੇ ਨਿਰਮਲ ਮਨ ਜਾਂ ਨਿਰਮਲ ਹਿਰਦੇ ਦੀਆਂ ਕਿੰਗਰੀਆਂ ਉੱਤੇ ਜਦ ਕਦੇ ਆਤਮਕ ਲਿਸ਼ਕ ਪੈਂਦੀ ਹੈ ਤਾਂ ਨਾਮ ਦੀ ਕਲਾ ਵਰਤਦੀ ਹੈ। ਜਗਿਆਸੂ ਇਸ ਅੰਤਰ ਆਤਮੇ ਅਨੋਖੇ ਤਜਰਬੇ ਨੂੰ ਦੇਖ ਕੇ ਹੈਰਾਨ ਹੋ ਜਾਂਦਾ ਹੈ ਕਿਉਂਕਿ ਉਹ ਸਰੀਰ ਵਿੱਚ ਕੋਈ ਰੁਣ ਚੁਣ ਅਥਵਾ ਕੰਬੜੀ ਜਿਹੀ ਮਹਿਸੂਸ ਕਰਦਾ ਹੈ। ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਦੇਖ ਚਰਿੱਤਰ ਭਈ ਹਉ ਬਿਸਮਨ, ਗੁਰ ਸਤਿਗੁਰ ਪੁਰਖ ਮਿਲਾਈ। ਲੋਇਣ ਦੇਖ ਰਹੇ ਬਿਸਮਾਦੀ, ਚਿਤ ਅਦਿਸ਼ਟ ਲਗਾਈ। ਜੇ ਜਗਿਆਸੂ ਦੇ ਵੱਡੇ ਭਾਗ ਹੋਣ, ਤਾਂ ਇਹ ਅੰਤਰ ਆਤਮੇ ਤਜਰਬੇ ਜਾਂ ਇਹ ਨਾਮ ਦੀ ਕਲਾ ਜਾਂ ਇਹ ਜੋ ਰੁਣ ਚੁਣ ਹੈ, ਇਹ ਛੇਤੀ ਛੇਤੀ ਆਉਣ ਲੱਗ ਪੈਂਦੀ ਹੈ। ਜੇ ਵੱਡੇ ਭਾਗ ਹੋਣ, ਇਹ ਜਿਹੜਾ ਤਜਰਬਾ ਹੋਇਆ ਹੈ ਰੁਣ ਚੁਣ ਦਾ, ਇਹ ਛੇਤੀ ਛੇਤੀ ਆਉਣ ਲੱਗ ਪੈਂਦਾ ਹੈ। ਐਸੀ ਹਾਲਤ ਵਿੱਚ ਜਗਿਆਸੂ ਨੂੰ ਸੋਝੀ ਆਉਣੀ ਚਾਹੀਦੀ ਹੈ ਕਿ ਇਹ ਆਤਮਕ ਕੌਤੁਕ ਤਾਂ ਸਤਿਗੁਰੂ ਦੀ ਅਪਾਰ ਬਖਸ਼ਿਸ਼ ਹੈ, ਜਿਸ ਨੂੰ ਅੰਤਰ ਆਤਮੇ ਜੀਵਨ ਦੀ ਲੋੜ ਹੈ। ਧਿਆਨ ਦੇਣਾ ਜੀ, ਇਹ ਸ਼ੁਰੂਆਤੀ ਜੋ ਰੁਣ ਚੁਣ ਦਾ ਤਜਰਬਾ ਹੈ, ਜਗਿਆਸੂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹ ਸਤਿਗੁਰੂ ਦੀ ਅਪਾਰ ਬਖਸ਼ਿਸ਼ ਹੈ ਅਤੇ ਇਸ ਨੂੰ ਅੰਤਰ ਆਤਮੇ ਹੀ ਜੀਵਣਾ ਚਾਹੀਦਾ ਹੈ। ਇਸ ਅਤ ਸੂਖਮ ਅਤੇ ਨਾਜ਼ਕ ਅਵਸਥਾ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਅਗਵਾਈ ਅਤੇ ਸਹਾਇਤਾ ਦੀ ਅਤ ਲੋੜ ਆਉਂਦੀ ਹੈ। ਸ਼ੁਰੂਆਤੀ ਦੌਰ ਵਿੱਚ ਜਦੋਂ ਤਜਰਬਾ ਹੁੰਦਾ, ਇਸ ਵੇਲੇ ਗੁਰਮੁਖ ਪਿਆਰਿਆਂ ਦੀ ਇਸ ਅਵਸਥਾ ਵਿੱਚ ਬਹੁਤ ਅਗਵਾਈ ਅਤੇ ਸਹਾਇਤਾ ਦੀ ਲੋੜ ਆਉਂਦੀ ਹੈ। ਪਰ ਕਈਆਂ ਨੂੰ ਜਦੋਂ ਇਹ ਤਜਰਬੇ ਵਾਪਰਦੇ ਹਨ, ਤਾਂ ਦੇਖਿਆ ਗਿਆ ਹੈ ਕਿ ਸੰਗਤ ਵਿੱਚ ਕਈ ਸੱਜਣ ਦਿਖਾਵੇ ਦੀ ਖਾਤਰ ਕਈ ਕਿਸਮ ਦੀਆਂ ਅਣਹੋਣੀਆਂ ਹਰਕਤਾਂ ਕਰਦੇ ਹਨ। ਉਹ ਕਿਉਂ ਕਰਦੇ ਹਨ ਅਣਹੋਣੀਆਂ ਹਰਕਤਾਂ? ਇਸ ਲਈ ਕਰਦੇ ਹਨ ਤਾਂ ਕਿ ਸੰਗਤਾਂ ਦਾ ਧਿਆਨ ਉਹਨਾਂ ਵੱਲ ਖਿੱਚਿਆ ਜਾਵੇ। ਇਸ ਤਰ੍ਹਾਂ ਕਰਨ ਨਾਲ ਉਹਨਾਂ ਦੀ ਆਤਮਕ ਤਰੱਕੀ ਰੁਕ ਜਾਂਦੀ ਹੈ। ਧਿਆਨ ਦੇਣਾ ਜੀ, ਜਿਹੜੇ ਦਿਖਾਵੇ ਮਾਤਰ ਕਈ ਕਿਸਮ ਦੀਆਂ ਸੰਗਤ ਵਿੱਚ ਅਣਹੋਣੀਆਂ ਹਰਕਤਾਂ ਕਰਦੇ ਹਨ ਤਾਂ ਕਿ ਸੰਗਤਾਂ ਦਾ ਧਿਆਨ ਉਹਨਾਂ ਵੱਲ ਖਿੱਚਿਆ ਜਾਵੇ, ਇਸ ਤਰ੍ਹਾਂ ਉਹਨਾਂ ਦੀ ਆਤਮਕ ਤਰੱਕੀ ਰੁਕ ਜਾਂਦੀ ਹੈ ਅਤੇ ਸਮਾਂ ਪਾ ਕੇ ਫਿਰ ਢਹਿਣ ਦੀਆਂ ਕਲਾਂ ਵੱਲ ਰੁੜਨ ਲੱਗ ਜਾਂਦੇ ਹਨ। ਉਹ ਜਿਹੜੀ ਬਖਸ਼ਿਸ਼ ਹੋਈ ਸੀ ਉੱਡ ਜਾਂਦੀ ਹੈ, ਫਿਰ ਢਹਿਣ ਦੀਆਂ ਕਲਾਂ ਵੱਲ ਰੁੜਨ ਲੱਗ ਜਾਂਦੇ ਹਨ। ਕਈ ਆਤਮਕ ਮਾਰਗ ਦੇ ਪਾਂਧੀ ਇਸ ਆਤਮ ਦੇਸ਼ ਦੀ ਅਮੋਲਕ ਅਤੇ ਅਜਰ ਵਸਤੂ ਨੂੰ ਮਾਇਕੀ ਗਰਜ਼ਾਂ ਦੀ ਪੂਰਤੀ ਅਤੇ ਆਪਣੀ ਵਾਹ ਵਾਹ ਦੀ ਵਡਿਆਈ ਲਈ ਵਰਤ ਕੇ ਆਪਣੀ ਹੋਮੇ ਨੂੰ ਪੱਠੇ ਪਵਾਉਂਦੇ ਹਨ, ਜੋ ਕਿ ਇੱਕ ਆਤਮਕ ਪਾਪ ਹੈ। ਧਿਆਨ ਦੇਣਾ ਜੀ, ਫਿਰ ਦੁਹਰਾ ਦੇਈਏ, ਕਈ ਆਤਮਕ ਮਾਰਗ ਦੇ ਪਾਂਧੀ ਇਸ ਆਤਮ ਦੇਸ਼ ਦੀ ਅਮੋਲਕ ਅਤੇ ਅਜਰ ਵਸਤੂ ਨੂੰ ਮਾਇਕੀ ਗਰਜ਼ਾਂ ਦੀ ਪੂਰਤੀ ਅਤੇ ਵਾਹ ਵਾਹ ਦੀ ਵਡਿਆਈ ਲਈ ਵਰਤ ਕੇ ਆਪਣੀ ਹੋਮੇ ਨੂੰ ਪੱਠੇ ਪਵਾਉਂਦੇ ਹਨ, ਜੋ ਕਿ ਇੱਕ ਆਤਮਕ ਪਾਪ ਹੈ। ਦੂਜੇ ਪਾਸੇ ਜਿਉਂ ਜਿਉਂ ਜਗਿਆਸੂ ਇਸ ਨਾਮ ਕਲਾ ਨੂੰ ਅੰਤਰ ਆਤਮੇ ਮਾਣਦਾ ਅਤੇ ਜੀਵਦਾ ਹੈ, ਤਿਉਂ ਤਿਉਂ ਉਸਦਾ ਮਨ ਨਿਮਰਤਾ ਅਤੇ ਸ਼ੁਕਰਾਨੇ ਵਿੱਚ ਭਿੱਜਦਾ ਜਾਂਦਾ ਹੈ ਅਤੇ ਉਹ ਸਤਿਗੁਰੂ ਦੀਆਂ ਹੋਰ ਬਖਸ਼ਿਸ਼ਾਂ ਦਾ ਪਾਤਰ ਬਣਦਾ ਹੈ। ਇਹ ਜ਼ਰੂਰੀ ਨੁਕਤਾ ਹੈ। ਜਿਨ੍ਹਾਂ ਨੂੰ ਇਹ ਕੌਤਕ ਵਾਪਰਦੇ ਹਨ, ਜੇ ਉਹ ਦਿਖਾਵਾ ਨਹੀਂ ਕਰਦਾ, ਆਪਣੀ ਵਾਹ ਵਾਹ ਦੀ ਵਡਿਆਈ ਲਈ, ਮਾਇਕੀ ਗਰਜ਼ਾਂ ਦੀ ਪੂਰਤੀ ਲਈ ਇਸ ਦਾਤ ਨੂੰ ਨਹੀਂ ਵਰਤਦਾ ਅਤੇ ਅੰਤਰ ਆਤਮੇ ਮਾਣਦਾ ਅਤੇ ਜੀਵਦਾ ਹੈ, ਤਿਉਂ ਤਿਉਂ ਇਸ ਜਗਿਆਸੂ ਦਾ ਮਨ ਨਿਮਰਤਾ ਅਤੇ ਸ਼ੁਕਰਾਨੇ ਵਿੱਚ ਭਿੱਜਦਾ ਜਾਂਦਾ ਹੈ ਅਤੇ ਉਹ ਸਤਿਗੁਰੂ ਦੀਆਂ ਹੋਰ ਬਖਸ਼ਿਸ਼ਾਂ ਦਾ ਪਾਤਰ ਬਣਦਾ ਹੈ, ਉਸ ਤੋਂ ਉਚੇਰੀ ਬਖਸ਼ਿਸ਼। ਸੋ ਇਹ ਜੋਗੀਆਂ ਵਾਲਾ ਫੋਕਾ ਮਸ਼ੀਨੀ ਸਿਮਰਨ ਨਹੀਂ ਆਉਂਦਾ। ਇਹ ਤਾਂ ਪ੍ਰੇਮਾ ਭਗਤੀ ਤੋਂ ਉਪਜਿਆ ਸਿਮਰਨ ਜੀਵਨ ਹੈ ਅਤੇ ਸਤਿਗੁਰੂ ਦੇ ਦਰੋਂ ਘਰੋਂ ਇੱਕ ਆਤਮਕ ਦਾਤ ਹੈ, ਇਹ ਗੁਰਪ੍ਰਸਾਦ ਹੈ। ਇਹੋ ਜਿਹਾ ਸਿਮਰਨ ਜੀਵਨ ਇਹ ਤਾਂ ਨਦਰ ਕਰਮ ਹੈ, ਪ੍ਰੇਮਾ ਭਗਤੀ ਹੈ, ਪ੍ਰੇਮ ਖੇਲ ਹੈ, ਪ੍ਰੇਮ ਪਿਆਲਾ ਹੈ, ਪ੍ਰੇਮ ਪਦਾਰਥ ਹੈ, ਨਾਮ ਹੈ, ਨਾਮ ਦੀ ਕਲਾ ਹੈ, ਨਾਮ ਦਾ ਰਸ ਹੈ, ਨਾਮ ਦਾ ਰੰਗ ਹੈ, ਜੀਵਨ ਪਦਵੀ ਹੈ। ਜਦ ਕਦੀ ਸਾਧ ਸੰਗਤ ਵਿੱਚ ਸਿਮਰਨ ਦੁਆਰਾ ਜੀਵ ਇਲਾਹੀ ਪ੍ਰੇਮ ਡੋਰੀ ਦਾ ਤੁਣਕਾ ਮਹਿਸੂਸ ਕਰਦਾ ਹੈ ਤਾਂ ਜੀਵ ਦੇ ਅੰਤਰ ਆਤਮੇ ਆਪਣੇ ਇਲਾਹੀ ਮਾਂ ਅਕਾਲ ਪੁਰਖ ਦੀ ਯਾਦ ਤਾਂਗ ਖਿੱਚ ਅਤੇ ਪਿਆਰ ਉਪਜਦਾ ਹੈ ਅਤੇ ਉਹ ਇਲਾਹੀ ਮਾਂ ਦੀ ਗੋਦ ਦਾ ਨਿੱਘਾ ਪਿਆਰ ਰਸ ਅਤੇ ਸ਼ਾਂਤੀ ਬਾਣਦਾ ਹੈ। ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਫਿਰ ਤਾਂ ਗੁਰਮੰਤਰ ਪਿਆਰਾ ਅਤੇ ਰਸਦਾਇਕ ਲੱਗਦਾ ਹੈ। ਜਦੋਂ ਸਾਧ ਸੰਗਤ ਵਿੱਚ ਅਸੀਂ ਸਿਮਰਨ ਕਰਦੇ ਹਾਂ, ਪ੍ਰੇਮ ਡੋਰੀ ਦਾ ਤੁਣਕਾ ਮਹਿਸੂਸ ਕਰਦੇ ਹਾਂ ਅਤੇ ਆਪਣੀ ਇਲਾਹੀ ਮਾਂ ਦੀ ਯਾਦ ਅਤੇ ਤਾਂਗ ਅਤੇ ਖਿੱਚ ਪੁੱਜਦਾ ਹੈ, ਤਾਂ ਉਸ ਵੇਲੇ ਇਹ ਜਗਿਆਸੂ ਫਿਰ ਇਲਾਹੀ ਮਾਂ ਦੀ ਗੋਦ ਦਾ ਨਿੱਘਾ ਪਿਆਰ ਰਸ ਅਤੇ ਸ਼ਾਂਤੀ ਮਾਣਦਾ ਹੈ। ਫਿਰ ਤਾਂ ਉਸਨੂੰ ਗੁਰਮੰਤਰ ਪਿਆਰਾ ਅਤੇ ਰਸਦਾਇਕ ਲੱਗਦਾ ਹੈ ਅਤੇ ਸਹਿਜੇ ਸਹਿਜੇ ਸਾਡੇ ਮਨ ਵਿੱਚ, ਤਨ ਵਿੱਚ, ਅੰਤਸ਼ਕਰਨ ਵਿੱਚ, ਰੋਮ ਰੋਮ ਵਿੱਚ ਇਹ ਗੁਰਮੰਤਰ ਡੂੰਘਾ ਧਸ ਵਸ ਰਸ ਕੇ ਦ੍ਰਿੜ ਹੋ ਜਾਂਦਾ ਹੈ ਅਤੇ ਸਾਡਾ ਮਨ ਹੀ ਗੁਰਮੰਤਰ ਦਾ ਰੂਪ ਬਣ ਜਾਂਦਾ ਹੈ। ਇਸ ਉੱਚਮ ਉੱਚੀ ਸੂਚਮ ਸੂਚੀ ਆਤਮਕ ਅਵਸਥਾ ਅਥਵਾ ਦ੍ਰਿੜ ਹੋਏ ਸਿਮਰਨ ਦੀ ਸਹਿਜ ਸਮਾਧ ਵਿੱਚ ਇਤਨਾ ਮਹਾਂ ਰਸ ਤੇ ਚਾਅ ਆਉਂਦਾ ਹੈ ਕਿ ਜੀ ਫਿਰ ਇਸ ਪਿਰਮ ਰਸ ਨੂੰ ਛੱਡ ਨਹੀਂ ਸਕਦਾ। ਤੇਰਾ ਜਨ ਰਾਮ ਰਸਾਇਣ ਮਾਤਾ, ਪ੍ਰੇਮ ਰਸਾ ਨੇ ਜਾਂ ਕੋ ਉਪਜੀ, ਛੋੜ ਨਾ ਕਦੂ ਜਾਤਾ ਕਤਹੂ ਜਾਤਾ। ਮੂਲਾ ਲੰਸਿਓ ਪ੍ਰੀਤ ਮਨੀ ਰਹਾਓ, ਤੋਰੀ ਨਾ ਟੂਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਨੀ। ਬਿਸਰਤ ਨਾਹੇ ਮਨ ਤੇ ਹਰੀ ਹਰੀ, ਬਿਸਰਤ ਨਾਹੇ ਮਨ ਤੇ ਹਰੀ, ਅਬ ਇਹ ਪ੍ਰੀਤ ਮਹਾਂ ਪਰਬਲ ਪਈ, ਆਨ ਬਿਖੇ ਜਰੀ। ਜਿਵੇਂ ਸ਼ਰਾਬੀ ਨੂੰ ਵੇਲੇ ਸਿਰ ਸ਼ਰਾਬ ਨਾ ਮਿਲੇ ਤਾਂ ਟੋਟ ਵਿੱਚ ਉਸਦਾ ਬੁਰਾ ਹਾਲ ਹੋ ਜਾਂਦਾ ਹੈ, ਇਸੇ ਤਰ੍ਹਾਂ ਜਦ ਕਦੇ ਜੀਵ ਦਾ ਧਿਆਨ ਇਸ ਪਿਰਮ ਰਸ ਵਿੱਚੋਂ ਨਿਕਲਦਾ ਹੈ, ਉਸਦੇ ਭਾਅ ਦਾ ਤਾਂ ਮਰਨ ਹੀ ਹੋ ਜਾਂਦਾ ਹੈ। ਹਰ ਬਿਨ ਰਹਿ ਨਾ ਸਕੋ ਇੱਕ ਰਾਤੀ, ਜੋ ਬਿਨ ਅਮਲੇ ਅਮਲੀ ਮਰ ਜਾਈ ਹੈ, ਤਿਉਂ ਤਿਉਂ ਹਰ ਬਿਨ ਹਮ ਮਰ ਜਾਤੀ। ਐਸੀ ਬਿਸਮਾਦੀ ਰਹੱਸਮਈ ਆਤਮਕ ਅਵਸਥਾ ਵਿੱਚ ਜੀਵ ਆਪਣੇ ਅੰਤਰ ਆਤਮੇ ਰੁਣ ਚੁਣ ਸ਼ਬਦ ਸੁਰਤ ਨਾਮ ਰਸ ਅਨਹਦ ਧੁਨੀ ਪ੍ਰੀਤ ਪ੍ਰੇਮ ਰਸ ਚਾਓ ਮਾਣਦਾ ਹੋਇਆ ਸਹਿਜ ਸਮਾਧ ਵਿੱਚ ਲੀਨ ਹੋ ਜਾਂਦਾ ਹੈ। ਐਸੇ ਬਖਸ਼ੇ ਹੋਏ ਜਗਿਆਸੂ ਦੀ ਹਾਲਤ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ। ਹਾਂਜੀ, ਜੇ ਇਹੋ ਜਿਹੇ ਨਾਮ ਰਸ ਵਿੱਚ ਗਣੂੰਦ ਲੈਣ ਵਾਲੇ ਜਗਿਆਸੂ ਆਉਂਦੇ ਹਨ, ਉਹਨਾਂ ਦੀ ਹਾਲਤ ਕਿਹੋ ਜਿਹੀ ਆਉਂਦੀ ਹੈ? ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ, ਬਾਹਰ ਸੂਤ ਸਗਲ ਸਿਉ ਮੌਲਾ, ਅਲਿਪਤ ਰਹੋ ਜੈਸੇ ਜਲ ਮੈਂ ਕੌਲਾ ਰਹਾਓ, ਅਲਿਪਤ ਰਹੋ ਜੈਸੇ ਜਲ ਮੈਂ ਕੌਲਾ ਰਹਾਓ, ਮੁਖ ਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ, ਦੀ ਸਾਵਤ ਹੈ ਬਹੁਤ ਭਿਆਲਾ, ਸਗਲ ਚਰਨ ਕੀ ਇਹ ਮਨ ਰਾਲਾ, ਨਾਨਕ ਜਨ ਗੁਰ ਪੂਰਾ ਪਾਇਆ, ਅੰਤਰ ਬਾਹਰ ਏਕ ਦਿਖਾਇਆ। ਇਹ ਆਤਮ ਜੀਵਨ ਸਿਮਰਨ ਵਾਲਾ ਜੀਵਨ ਹੈ, ਪਿਆਰ ਵਾਲਾ ਜੀਵਨ ਹੈ, ਥਰ ਥਰਾਉਂਦਾ ਜੀਵਨ ਹੈ, ਲਰਜ਼ਰਾਉਂਦਾ ਜੀਵਨ ਹੈ, ਇਹ ਰਸ ਵਾਲਾ ਜੀਵਨ ਹੈ, ਇਹ ਰੰਗ ਵਾਲਾ ਜੀਵਨ ਹੈ, ਇਹ ਸ਼ਾਂਤੀ ਵਾਲਾ ਜੀਵਨ ਹੈ, ਇਹ ਰੁਣ ਚੁਣ ਵਾਲਾ ਜੀਵਨ ਹੈ, ਇਹ ਨਾਮ ਖੁਮਾਰੀ ਵਾਲਾ ਜੀਵਨ ਹੈ, ਇਹ ਬਿਸਮਾਦੀ ਜੀਵਨ ਹੈ, ਇਹ ਅਨਹਦ ਧੁਨੀ ਵਾਲਾ ਜੀਵਨ ਹੈ, ਇਹ ਸਹਿਜ ਸਮਾਧ ਹੈ, ਇਹ ਨਾਮ ਦੀ ਅਕਲ ਕਲਾ ਹੈ। ਐਸੇ ਬਿਸਮਾਦੀ ਜੀਵਨ ਨੂੰ ਅੰਤਰ ਆਤਮੇ ਸਤਿਗੁਰ ਦੀ ਬਖਸ਼ਿਸ਼ ਦੁਆਰਾ ਹੀ ਅਨੁਭਵ ਕੀਤਾ ਅਤੇ ਮਾਣਿਆ ਜਾ ਸਕਦਾ ਹੈ। ਇਹ ਅਨੋਖੀ ਆਤਮ ਮੰਡਲ ਅਥਵਾ ਸ਼ਬਦ ਸੁਰ ਦੀ ਖੇਲ ਹੈ, ਜਿਸ ਨੂੰ ਕੋਈ ਵਿਰਲਾ ਗੁਰਮੁਖੀ ਬੁੱਝਦਾ ਸੀਜਦਾ ਅਨੁਭਵ ਕਰਦਾ ਹੈ, ਕਮਾਉਂਦਾ ਹੈ ਅਤੇ ਮਾਣਦਾ ਹੈ। ਇਹ ਸ਼ਬਦ ਸੁਰ ਦੀ ਅੰਤਰ ਇਹ ਸ਼ਬਦ ਸੁਰ ਦੀ ਆਤਮ ਖੇਲ, ਇਹ ਸਾਡੀ ਅਲਪ ਬੁੱਧੀ ਦੀ ਸਮਝ, ਸਾਡੀ ਗਿਆਨ ਫਿਲਾਸਫੀ ਕਿਆਸ ਅਰਾਈਆਂ ਭਾਵ ਜੋ ਅੰਦਾਜ਼ੇ ਅਸੀਂ ਲਾਉਂਦੇ ਹਾਂ, ਇਸ ਤੋਂ ਪਰੇ ਅਤੇ ਵਿਲੱਖਣ ਹੈ। ਗਿਆਨ ਨਾ ਗੱਲੀ ਢੂੰਡੀ ਹੈ, ਕਥਨਾ ਕਰੜਾ ਸਾਰ, ਕਥਨੀ ਕਹਿ ਭਰਮ ਨਾ ਜਾਈ, ਸਭ ਕਥ ਕਥ ਰਹੀ ਲੋਕਾਈ। ਇਹ ਉੱਚਮ ਉੱਚੀ ਸੂਚਮ ਸੂਚੀ ਅਵਸਥਾ ਸਾਡੇ ਸਰੀਰਕ ਮਾਨਸਿਕ ਜਾਂ ਦਿਮਾਗੀ ਸਾਧਨਾ ਜਾਂ ਜ਼ੋਰ ਨਾਲ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਹਾਂਜੀ, ਇਹ ਉੱਚਮ ਉੱਚੀ ਸੂਚਮ ਸੂਚੀ ਅਵਸਥਾ ਸਾਡੇ ਸਰੀਰਕ ਮਾਨਸਿਕ ਜਾਂ ਦਿਮਾਗੀ ਸਾਧਨਾ ਜਾਂ ਜ਼ੋਰ ਨਾਲ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਦਾਤੈ ਦਾਤ ਰੱਖੀ ਅਥ ਆਪਣੇ, ਜਿਸ ਪਾਵੈ ਤਿਸ ਦੇਈ, ਇਹ ਪਿਰਮ ਪਿਆਲਾ ਖਸਮ ਕਾ ਜੈ ਪਾਵੈ ਤੈ ਦੇਈ। ਗੁਰਬਾਣੀ ਵਿਚਾਰ ਲੇਖ ਨੰਬਰ 121 ਸਿਮਰਨ ਭਾਗ 12। ਗੁਰੂ ਰੁਪਿਆਰੀ ਸਾਧ ਸੰਗਤ ਜੀ, ਸੰਗਤਾਂ ਦੇ ਚਰਨਾਂ 'ਚ ਇੱਕ ਸੁਨੇਮਰ ਬੇਨਤੀ ਹੈ ਕਿ ਕੁਛ ਮੇਰੇ ਭੈਣ ਵੀਰ ਜਿਨ੍ਹਾਂ ਨੂੰ ਇਹ ਤਜਰਬਾ ਆਉਂਦਾ ਹੈ, ਕਿਸੇ ਨੂੰ ਵੀ ਗੁਰਮੁਖ ਮਿਥ ਕੇ ਉਸ ਤੋਂ ਪੁੱਛਦੇ ਹਨ, ਉਹ ਤਾਂ ਫਿਰ ਆਪਣੇ ਅੰਦਾਜ਼ੇ ਅਨੁਸਾਰ ਉਹਨਾਂ ਨੂੰ ਜਵਾਬ ਦਿੰਦਾ ਜੋ ਉਸਨੂੰ ਤਜਰਬਾ ਹੋਇਆ ਹੋਵੇ। ਇਸ ਨੂੰ ਕੁਝ ਹੋਰ ਤਜਰਬਾ ਹੁੰਦਾ, ਜਵਾਬ ਕੁਝ ਹੋਰ ਤਜਰਬੇ ਦਾ ਮਿਲਦਾ ਹੈ, ਜਗਿਆਸੂ ਪੰਬਲ ਪੂਸੇ ਵਿੱਚ ਪੈ ਜਾਂਦੇ ਹਨ। ਇੱਕੋ ਹੀ ਮਹਾਂਪੁਰਖ ਗੁਰਮੁਖ, ਅਸਲੀ ਗੁਰਮੁਖ ਬਾਊ ਜੀ ਹੈ। ਉਸ ਤੋਂ ਇਲਾਵਾ ਹੋਰ ਕਿਸੇ ਨੂੰ ਪੁੱਛਣਾ ਹੀ ਨਹੀਂ ਚਾਹੀਦਾ। ਕੋਈ ਵੀ ਸਵਾਲ ਹੈ ਜੇ ਸਾਡੀ ਨੀਅਤ ਠੀਕ ਹੈ ਪਰਮਾਰਥ ਦੀ, ਤਾਂ ਫਿਰ ਸਾਡੇ ਹਰ ਇੱਕ ਸਵਾਲ ਦਾ ਜਵਾਬ ਇਹ ਲਿਖਤਾਂ ਦਿੰਦੀਆਂ ਹਨ। ਜੇ ਲਿਖਤਾਂ ਦੀ ਸਮਝ ਨਹੀਂ ਆਉਂਦੀ ਤਾਂ ਮਹਾਂਪੁਰਖਾਂ ਦੇ ਬਚਨ, ਜਿਹੜੀਆਂ ਉਹਨਾਂ ਦੀ ਟੌਕਸ ਨੇ, ਉਹ ਸੁਣੋ, ਉਹਨਾਂ ਤੋਂ ਸੇਧ ਲਓ। ਕਿਉਂਕਿ ਹੁਣੇ ਪੜਿਆ ਕਿ ਇਸ ਨਾਜ਼ੁਕ ਅਵਸਥਾ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਅਗਵਾਈ ਅਤੇ ਸਹਾਇਤਾ ਦੀ ਬਹੁਤ ਲੋੜ ਹੈ। ਸੋ ਉਹਨਾਂ ਦੀਆਂ ਟੌਕਸ ਰੱਖੋ। ਇਹਦੇ ਨਾਲ ਜਿਹੜੀ ਰਲਦੀ ਮਿਲਦੀ ਇੱਕ ਟੌਕ ਹੈ, ਜਿਨ ਹਰ ਪਾਇਆ ਤਿਨੇ ਛਪਾਇਆ, ਕਿਸੇ ਨੇ ਹੋਰ ਡੂੰਘੀ ਇਸ ਬਾਰੇ ਜਾਣਨਾ ਹੋਵੇ, ਮਹਾਂਪੁਰਖ ਦੀ ਇਹ ਟੌਕ ਸੁਣ ਸਕਦੇ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।